सतनाम श्री वाहे गुरु साहेब जी गुजरी निवार महला तीजा सिकंदर बिराहिम की वार की तुम्हें गौनी एक ओंकार सतगुर प्रसाद सलोक महला तीजा एहो जगत ममता मुआ जीवन की वेदना है गुर कै भाण जो चलै ता जीवन पदवी पाहे एहो जगत ममता मुआ जीवन की वेदना है गुर कै भाण जो चलै ता जीवन पदवी पाहे ओए सदा सदा जन जीवते जो हर चरणी चित लाहे नानक नगरी मन वसै गुरमुख सहज समाहे ओए सदा सदा जन जीवते जो हर चरणी चित लाहे नानक नगरी मन वसै गुरमुख सहज समाहे
वाहेगुरु जी का खालसा वाहेगुरु जी की फतेह राजान राज सतगुरु पानान पान सतगुरु चवरे शतर तख्त दे मालक हाजरा हजूर सर्व कला भरपूर धन धन सतगुरु श्री गुरु ग्रंथ साहिब महाराज सच्चे पातशाह जी की पावन पवित्र हजूरी दे अंदर सोडी सुल्तान गुरु गरीब निवाज सतगुरु श्री गुरु रामदास साहिब सच्चे पातशाह तिना दे पावन पवित्र पातशाही सचखंड अस्थान श्री हरिमंदर साहब विखे गुरद्वारा मंजी साहब दीवान हाल तो आप सब संतां गुरबाणी सरवण करके गुरु बख्शिश दे पात्र बन रहे हो। इस पावन अस्थान की निता प्रत मर्यादा अनुसार सचखंड श्री हरिमंदर साहब तो अमृत वेले सतगुरु श्री गुरु ग्रंथ साहब महाराज जी दे आए हुए पावन पवित्र हुक्मनामा साहब दी विचार वास्ते घड़ियां मिलदियां आओ इन्हां घड़ियां नूं सफला बनाईए सतगुरां नूं हाजर नाजर जाणदे होए विचार आरंभ करन तों पहलां रसना करिए पवित्र दोवें हथ जोड़ के साहिबां नूं सीस झुकाओ उचारण करो जी सतनाम श्री वाहेगुरु साहिब जी
सतनाम श्री वाहेगुरु साहिब जी गुजरी की वार महला तीजा सिकंदर बिराहिम की वार की धुनी गौनी
गुरु स्वरूप गुरु खालसा साह संगत जी अज दे पावन पवित्र मुखवाक गुजरी की वार दे विचों हन जो सतगुरु श्री गुरु अमरदास साहब सच्चे पातशाह जी ने पावन श्लोक अपनी मुबारक रसना तो उचारण करके जीवन दी इस अगमी खेड बारे दसना किता है। पर जिस तरह के हर एक वार बाई वारा ने गुरु ग्रंथ साहब की बाणी के अंदर ਹਰ ਇੱਕ ਵਾਰ ਨੂੰ ਵੱਖ ਵੱਖ ਧੁਨੀਆਂ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ। ਜਿਸ ਤਰ੍ਹਾਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹੋ ਤੇ ਆਸਾ ਕੀ ਵਾਰ ਟੁੰਡੇ ਅਸਰਾਜੇ ਕੀ ਧੁਨੀ ਤੇ ਗਾਉਣ ਦੀ ਹਦਾਇਤ ਕੀਤੀ ਹੈ, ਇਸੇ ਤਰ੍ਹਾਂ ਇਹ ਵਾਰ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਉਸ ਉੱਪਰ ਹਦਾਇਤ ਕੀਤੀ ਹੈ। ਸਿਕੰਦਰ ਤੇ ਇਬਰਾਹਿਮ ਇਹ ਦੋਵੇਂ ਰਾਜਪੁਤਾਨੇ ਘਰਾਨੇ ਦੇ ਰਾਜੇ ਸਨ, ਆਪਸ ਵਿੱਚ ਸ਼ਰੀਕਾਬਾਜੀ ਵੀ ਸੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਢਾਡੀ ਇਹਨਾਂ ਦੋਵਾਂ ਦੀ ਵਾਰ ਨੂੰ ਬਹੁਤ ਗਾਉਂਦੇ ਸੀ। ਇਹ ਵਾਰ ਬਹੁਤ ਪ੍ਰਚਲਿਤ ਸੀ ਕਿਉਂਕਿ ਸਿਕੰਦਰ ਦਾ ਇਤਿਹਾਸ ਹੈ ਵੀ ਉਹ ਧਰਮਾਤਮਾ ਸੀ ਤੇ ਜੋ ਇਬਰਾਹਿਮ ਸੀਗਾ ਉਹ ਥੋੜਾ ਕਾਮੀ ਪੁਰਸ਼ ਸੀ, ਮਾਇਆਵੀ ਗੇੜ ਦੇ ਵਿੱਚ ਉਲਝਿਆ ਹੋਇਆ ਸੀਗਾ। ਸਮਾਂ ਆਇਆ ਵੀ ਜਿਹੜਾ ਇਬਰਾਹਿਮ ਸੀ ਐਸਾ ਕਾਮ ਦੇ ਵਿੱਚ ਗਲਕਤ ਹੋਇਆ, ਇੱਕ ਗਰੀਬ ਦੀ ਲੜਕੀ ਦੇ ਉੱਤੇ ਮਾੜੀ ਨਿਗਾਹ ਰੱਖ ਲਈ, ਉਸ ਗਰੀਬ ਦੀ ਲੜਕੀ ਨੂੰ ਜਬਰੀ ਬੰਦੀ ਬਣਾ ਕਰਕੇ ਆਪਣੇ ਮਹਿਲਾਂ ਵਿੱਚ ਲੈ ਆਇਆ। ਗਰੀਬ ਨੇ ਜਾ ਕਰਕੇ ਸਿਕੰਦਰ ਦੇ ਪਾਸ ਪੁਕਾਰ ਕੀਤੀ ਕਿ ਮੇਰੀ ਲੜਕੀ ਨੂੰ ਛੁਡਾਉਣਾ ਕਰ। ਸਿਕੰਦਰ ਨੇ ਸੁਨੇਹਾ ਭੇਜਿਆ ਗਰੀਬ ਦੀ ਲੜਕੀ ਛੱਡ ਦੇ। ਇਬਰਾਹਿਮ ਕਾਮ ਦੇ ਵਿੱਚ ਪੂਰੀ ਤਰ੍ਹਾਂ ਮਸਤ ਹੋਇਆ ਸੀਗਾ, ਉਹਨੇ ਸਿਕੰਦਰ ਦੀ ਚੇਤਾਵਨੀ ਦੀ ਕੋਈ ਪਰਵਾਹ ਨਾ ਕੀਤੀ। ਅਖੀਰ ਸਿਕੰਦਰ ਫੌਜ ਚੜਾ ਕਰਕੇ ਗਿਆ, ਇਬਰਾਹਿਮ ਨੂੰ ਬੰਦੀ ਬਣਾਇਆ, ਗਰੀਬ ਦੀ ਲੜਕੀ ਛਡਾਈ ਤੇ ਬਾ ਇੱਜ਼ਤ ਸਮੇਤ ਉਸ ਨੂੰ ਉਹਦੇ ਘਰ ਛੱਡਿਆ। ਇਹਨਾਂ ਦੋਵਾਂ ਦੀ ਇਸ ਜੰਗ ਨੂੰ ਜਾਂ ਇਸ ਦ੍ਰਿਸ਼ਟਾਂਤ ਨੂੰ ਵੇਖ ਕਰਕੇ ਉਸ ਸਮੇਂ ਦੇ ਢਾਡੀਆਂ ਨੇ ਫਿਰ ਇਹਨਾਂ ਦੋਵਾਂ ਦੀ ਵਾਰ ਲਿਖੀ ਸੀ। ਉਹ ਜਿਹੜੀ ਵਾਰ ਦੀ ਧੁਨੀ ਸੀ ਉਸ ਧੁਨੀ ਦੇ ਉੱਤੇ ਇਸ ਵਾਰ ਨੂੰ ਗਾਉਣ ਦੀ ਹਦਾਇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀ ਆਰੰਭਤਾ ਤੋਂ ਪਹਿਲਾਂ ਸਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਪਾਲਣਾ ਕਰਨ ਵਾਲਾ ਹੈ, ਸਾਨੂੰ ਜਨਮ ਦੇਣ ਵਾਲਾ ਹੈ, ਸਮੇਟਣ ਵਾਲਾ ਹੈ। ਪਰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸੋਝੀ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਪੂਰੇ ਸਤਿਗੁਰੂ ਦੀ ਕਿਰਪਾ ਪ੍ਰਸਾਦ ਦੇ ਨਾਲ ਹੀ ਹੁੰਦਾ ਹੈ। ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੋਆ, ਜੀਵਨ ਕੀ ਬਿਦ ਨਾਹੇ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਲੋਕ ਦੀ ਪਹਿਲੀ ਪੰਕਤੀ ਦੇ ਵਿੱਚ ਇਨਸਾਨੀ ਜੀਵਨ ਦੇ ਹਾਲਾਤ ਦੱਸਦੇ ਨੇ। ਇਹੋ ਜਗ ਮਮਤਾ ਮੂਆ, ਇਹ ਜਗਤ ਮਰ ਚੁੱਕਿਆ ਹੈ। ਪੁੱਛਿਆ ਜੀ ਕਿਵੇਂ ਮਰ ਚੁੱਕਿਆ ਹੈ, ਸਾਰੇ ਤਾਂ ਜਿਉਂਦੇ ਜਾਗਦੇ ਤੁਰੇ ਜਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਮਰਿਆ ਇਹ ਸਰੀਰਕ ਮੌਤ ਨਹੀਂ, ਆਤਮਕ ਮੌਤ ਮਰਿਆ ਹੈ। ਪਾਤਸ਼ਾਹ ਨੂੰ ਪੁੱਛਿਆ ਆਤਮਕ ਮੌਤ ਕਿਵੇਂ, ਮਹਾਰਾਜ ਕਹਿੰਦੇ ਨੇ ਦੁਨਿਆਵੀ ਮੋਹ ਦੇ ਆਤਮਕ ਮੌਤ ਵਿੱਚ ਮਰ ਚੁੱਕਿਆ ਹੈ। ਇਹਨੂੰ ਦੁਨਿਆਵੀ ਮੋਹ ਨੇ ਚੰਗੀ ਤਰ੍ਹਾਂ ਆਪਣੇ ਉਲਝਣਾ ਵਿੱਚ ਉਲਝਾ ਲਿਆ ਹੈ। ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆਇਆ, ਲਿਵ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਸੀ, ਗਰਭ ਤੋਂ ਬਾਹਰ ਆਇਆ ਲਿਵ ਟੁੱਟ ਗਈ, ਜਦੋਂ ਲਿਵ ਟੁੱਟੀ ਮਾਇਆ ਦਾ ਪਸਾਰਾ ਵਰਤਿਆ, ਐਸਾ ਮਾਇਆ ਵਿੱਚ ਉਲਝਿਆ ਕਿ ਜਨਮ ਤੋਂ ਲੈ ਕਰਕੇ ਮਰਨ ਤੱਕ ਰੱਬ ਚੇਤੇ ਹੀ ਨਾ ਆਇਆ। ਸਤਿਗੁਰੂ ਕਹਿੰਦੇ ਨੇ ਬੰਦਾ ਬਸ ਦੁਨਿਆਵੀ ਮੋਹ ਦੇ ਵਿੱਚ ਹੈ, ਦੇਖੋ ਕੈਸੇ ਹਾਲਾਤ ਨੇ। ਪਤਾ ਵੀ ਹੈ ਵੀ ਰਿਸ਼ਤਾ ਕੋਈ ਨਾਲ ਨਹੀਂ ਖੜਦਾ, ਪਰ ਫਿਰ ਵੀ ਬੰਦਾ ਰਿਸ਼ਤਿਆਂ ਦੇ ਮੋਹ ਦੇ ਵਿੱਚ ਪਿਆ ਹੋਇਆ ਹੈ। ਪਤਾ ਹੈ ਕਿ ਅੰਤਮ ਸਮੇਂ ਮਹਿਲ ਮੜੀਆਂ ਇਹ ਮਾਇਆ ਇਹ ਦੌਲਤ ਨਾਲ ਤਾਂ ਨਹੀਂ ਜਾਣੀ, ਪਰ ਫਿਰ ਵੀ ਧਨ ਤੇ ਮਹਿਲਾਂ ਦੀ ਮੋਹ ਦੇ ਵਿੱਚ ਉਲਝਿਆ ਹੋਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਬਾਰ ਬਾਰ ਸਪਸ਼ਟ ਵੀ ਕੀਤਾ, ਅੰਤ ਵਾਰ ਜੋ ਮੰਦਰ ਸਿਮਰੈ ਐਸੀ ਚਿੰਤਾ ਮੇਹ ਜੋ ਮਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਅੰਤਮ ਸਮੇਂ ਤੱਕ ਬਾਰ ਬਾਰ ਮਹਿਲਾਂ ਨੂੰ ਚੇਤੇ ਕਰਦਾ ਰਹਿੰਦਾ ਹੈ, ਘਰਾਂ ਦੇ ਕੰਧਾਂ ਦੇ ਮੋਹ ਵਿੱਚ ਪਿਆ ਰਹਿੰਦਾ ਹੈ, ਪ੍ਰੇਤ ਜੋਨ ਵੱਲ ਵੱਲ ਅਵਤਰੈ। ਉਹ ਬੰਦਾ ਭੂਤ ਹੀ ਬਣੇਗਾ, ਪ੍ਰੇਤ ਹੀ ਬਣੇਗਾ, ਪ੍ਰੇਤ ਬਣ ਕਰਕੇ ਫਿਰ ਉਸੇ ਘਰ ਦੀਆਂ ਕੰਧਾਂ ਦੇ ਵਿੱਚ ਟੱਕਰਾਂ ਮਾਰਦਾ ਰਹੇਗਾ। ਸੋ ਇਸ ਕਰਕੇ ਜਿਹੜਾ ਦੁਨਿਆਵੀ ਮੋਹ ਹੈ, ਸੰਸਾਰਕ ਮੋਹ ਹੈ, ਇਹ ਸੰਸਾਰਕ ਮੋਹ ਪਰਮਾਤਮਾ ਤੋਂ ਦੂਰ ਕਰਦਾ ਹੈ
ਤੇ ਦੂਸਰਾ ਸਤਿਗੁਰੂ ਕਹਿੰਦੇ ਨੇ ਜੀਵਨ ਕੀ ਵਿਧ ਨਾਹੇ, ਜੀਵਨ ਜੁਗਤੀ ਸਮਝ ਵਿੱਚ ਨਹੀਂ ਆਉਂਦੀ ਕਿ ਜੀਵਨ ਦਾ ਮਨੋਰਥ ਕੀ ਹੈ। ਮਨੋਰਥ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਆਪਣਾ ਮਨੋਰਥ ਹਰ ਇਨਸਾਨ ਭੁੱਲ ਜਾਂਦਾ ਹੈ।
ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਪੁੱਛਿਆ, ਮਹਾਰਾਜ ਜੀਵਨ ਮਨੋਰਥ ਜੀਵਨ ਜੁਗਤੀ ਕਿਵੇਂ ਮਿਲੇਗੀ? ਸਤਿਗੁਰੂ ਕਹਿੰਦੇ ਗੁਰ ਕੈ ਭਾਣੈ ਜੋ ਚੱਲੈ, ਜੋ ਗੁਰੂ ਦੀ ਰਜ਼ਾ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਉਸ ਨੂੰ ਜੀਵਨ ਪਦਵੀ ਮਿਲਦੀ ਹੈ। ਖਾਲਸਾ ਜੀ ਗੁਰੂ ਦਾ ਹੁਕਮ ਕੀ ਹੈ? ਸਭ ਤੋਂ ਪਹਿਲਾਂ ਹੀ ਗੁਰੂ ਦਾ ਹੁਕਮ ਹੈ ਨਾਮ ਜਪਣ ਦਾ। ਜਿਹੜਾ ਬੰਦਾ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿ ਕਰਕੇ ਨਾਮ ਜਪਦਾ ਹੈ, ਅੰਮ੍ਰਿਤ ਵੇਲੇ ਨਿਤਨੇਮ ਕਰਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨੂੰ ਦਰਗਾਹੀ ਜੀਵਨ ਜੁਗਤੀ ਦੇ ਦਿੰਦੇ ਨੇ। ਭਾਈ ਮਰਦਾਨੇ ਨੂੰ ਪਹਿਲਾ ਬਚਨ ਇਹੀ ਕੀਤਾ ਸੀ, ਮਰਦਾਨਿਆ ਪਿੱਛਲ ਰਾਤ ਜਾਗ ਕਰਕੇ ਕਰਤਾਰ ਦੀਆਂ ਸਿਫਤਾਂ ਗਾਉਣੀਆਂ। ਉਹ ਕੱਲਾ ਭਾਈ ਮਰਦਾਨੇ ਨੂੰ ਬਚਨ ਨਹੀਂ ਸੀ, ਉਹ ਹਰ ਇੱਕ ਗੁਰਸਿੱਖ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦੇ ਹੁਕਮ ਨੂੰ ਮੰਨਣਾ, ਗੁਰੂ ਦੇ ਹੁਕਮ ਨੂੰ ਸਿਰ ਮੱਥੇ ਖਿੜੇ ਮੱਥੇ ਮੰਨਣਾ ਤੇ ਨਿਤਨੇਮ ਵਿੱਚ ਹਾਜ਼ਰੀ ਭਰਨੀ। ਮੈਂ ਬੇਨਤੀ ਕਰਾਂ, ਕਈ ਵਾਰ ਅਸੀਂ ਸੋਚਦੇ ਹਾਂ ਵੀ ਮੈਂ ਨਿਤਨੇਮ ਕਰ ਲਿਆ, ਖੇਡ ਤਾਂ ਵੀ ਨਹੀਂ ਬਣਦੀ, ਪਰ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਚ ਕਹਿੰਦੇ ਨੇ ਵੀ ਜੇ ਗੁਰੂ ਦਾ ਹੁਕਮ ਮੰਨਣਾ ਵੀ ਹੋਵੇ ਤੇ ਇੱਕ ਕੰਮ ਇਹ ਜ਼ਰੂਰ ਯਾਦ ਰੱਖੀ ਕਿ ਸੁਣਿਆ ਮੰਨਿਆ ਮਨ ਕੀਤਾ ਪਾਓ। ਤੂੰ ਗੁਰੂ ਦਾ ਹੁਕਮ ਸੁਣਿਆ ਕਿ ਨਿਤਨੇਮ ਕਰ ਤੇ ਸੁਣ ਕਰਕੇ ਮੰਨ ਵੀ ਲਿਆ ਹੈ, ਪਰ ਕਹਿੰਦੇ ਕੇਵਲ ਬੱਧਾ ਚੱਟੀ ਨਾਲ ਨਾ ਮੰਨੀ। ਕਈ ਵਾਰ ਆਪਾਂ ਕੀ ਕਰਦੇ ਹਾਂ, ਸਾਨੂੰ ਮਜਬੂਰੀ ਪੈ ਜਾਂਦੀ ਹੈ ਵੀ ਮਹਾਰਾਜ ਨੇ ਕਿਹਾ ਹੁਣ ਨਿਤਨੇਮ ਕਰਨਾ, ਤੇ ਬੰਦਾ ਮਰੀ ਦੇ ਹੀ ਨਿਤਨੇਮ ਕਰਦਾ ਹੈ, ਅੰਦਰ ਖੇੜਾ ਨਹੀਂ ਹੁੰਦਾ, ਕਾਹਲੀ ਵਿੱਚ ਨਿਤਨੇਮ ਕਰਦਾ ਹੈ ਵੀ ਇਹ ਵੀ ਹੁਣ ਛੇਤੀ ਛੇਤੀ ਨਿਬੇੜ ਹੀ ਦੇਵਾਂ। ਪਰ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਓ, ਹੁਕਮ ਸੁਣਿਆ ਮੰਨਿਆ, ਪਰ ਮੰਨਣ ਤੋਂ ਪਹਿਲਾਂ ਇੱਕ ਗੱਲ ਚੇਤੇ ਰੱਖੀ, ਮੰਨਣ ਦੇ ਵਿੱਚ ਭਾਵਨਾ ਪ੍ਰੇਮ ਵੀ ਹੋਣਾ ਚਾਹੀਦਾ ਹੈ। ਭਾਵ ਜਦੋਂ ਨਿਤਨੇਮ ਹੋਵੇ, ਜਪਜੀ ਸਾਹਿਬ ਹੱਥ ਵਿੱਚ ਆਵੇ, ਜਾਪ ਸਾਹਿਬ ਹੱਥ ਵਿੱਚ ਆਵੇ, ਨੇਤਰ ਖਿੜ ਜਾਣ, ਤੇਰੇ ਚਿਹਰੇ ਦੇ ਉੱਤੇ ਰੌਣਕ ਆ ਜਾਵੇ। ਕਿਉਂ ਰੌਣਕ? ਇਸ ਕਰਕੇ ਆਵੇ ਕਿ ਤੂੰ ਉਹਨਾਂ ਸ਼ਬਦਾਂ ਨੂੰ ਆਪਣੀ ਰਸਨਾ ਤੋਂ ਉਚਾਰਨ ਲੱਗਾ ਜਿਨ੍ਹਾਂ ਸ਼ਬਦਾਂ ਨੂੰ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਸੀਗਾ। ਸੋ ਇਸ ਤਰ੍ਹਾਂ ਜਿਹੜਾ ਗੁਰੂ ਦੇ ਭਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਜੀਵਨ ਜੁਗਤੀ ਪ੍ਰਾਪਤ ਹੁੰਦੀ ਹੈ।
ਓਏ ਸਦਾ ਸਦਾ ਜਨ ਜੀਵਤ ਜੋ ਹਰ ਚਰਣੀ ਚਿਤ ਲਾਹੇ।
ਗੁਰੂ ਦੀ ਰਜ਼ਾ ਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਗੁਰੂ ਪ੍ਰੇਮ ਵਿੱਚ ਜੋ ਪਰਮਾਤਮਾ ਦੇ ਸਿਮਰਨ ਵਿੱਚ ਵਾਹਿਗੁਰੂ ਵਿੱਚ ਚਿੱਤ ਜੋੜਦੇ ਆ ਨਾ, ਮਹਾਰਾਜ ਕਹਿੰਦੇ ਉਹ ਫਿਰ ਸਦਾ ਸਦਾ ਦੁਨੀਆਂ ਤੇ ਜੀਵਤ ਰਹਿੰਦੇ ਨੇ। ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਨਾਮ ਰਹੇ ਸਾਧੂ ਰਹੇ ਰਹੇ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹੇ ਗੁਰਮੰਤਰ ਦਾ ਜਾਪ ਕੀਤਾ ਹੈ ਉਹਨੂੰ ਮਾਰਨ ਵਾਲੇ ਤੇ ਮੁੱਕ ਸਕਦੇ ਨੇ, ਪਰ ਗੁਰਮੰਤਰ ਦਾ ਅਭਿਆਸ ਕਰਨ ਵਾਲਾ ਦੁਨੀਆਂ ਤੋਂ ਕਦੇ ਵੀ ਨਹੀਂ ਜਾਂਦਾ, ਸਦਾ ਹੀ ਵਰਤਦਾ ਹੈ। ਸਰੀਰ ਕਰਕੇ ਭਾਵੇਂ ਨਾ ਵੀ ਨਜ਼ਰ ਆਵੇ, ਪਰ ਚੇਤੇ ਰੱਖਿਓ ਨਾਮ ਜਪਣ ਵਾਲੀ ਦੀਆਂ ਤਰੰਗਾਂ, ਨਾਮ ਜਪਣ ਵਾਲੀ ਪਵਿੱਤਰ ਆਤਮਾ ਸਦਾ ਹੀ ਵਰਤਦੀ ਹੈ, ਸਦਾ ਹਾਜ਼ਰ ਰਹਿੰਦੀ ਹੈ। ਮੈਂ ਇਸ ਪੰਕਤੀ ਦੀ ਵਿਆਖਿਆ ਕਰਨ ਵਾਸਤੇ ਇੱਕ ਝਲਕ ਇੱਕ ਮਹਾਨ ਸੂਰਬੀਰ ਯੋਧੇ ਦੀ ਆਪ ਜੀ ਦੇ ਸਾਹਮਣੇ ਰੱਖਾਂ, ਕਿਉਂਕਿ ਇੱਕ ਅੱਜ ਮਹਾਨ ਦਿਹਾੜਾ ਵੀ ਹੈ। ਅੱਜ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, 7ਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 7ਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ, ਉਹਨਾਂ ਦਾ ਅੱਜ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਵੀ ਹੈ। ਸਿੰਘ ਸਾਹਿਬ ਜੀ ਦੇ ਜੀਵਨ ਦੇ ਉੱਤੇ ਥੋੜੀ ਜਿਹੀ ਝਲਕ ਮੈਂ ਜ਼ਰੂਰ ਰੱਖਾਂ। ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਅਗਵਾਈ ਕੀਤੀ, ਪਰ ਚੇਤੇ ਰੱਖੋ ਜਿਸ ਸਮੇਂ ਇਸ ਜਥੇਦਾਰ ਨੇ ਅਗਵਾਈ ਕੀਤੀ ਹੈ ਉਸ ਸਮੇਂ ਅਗਵਾਈ ਕਰਨ ਵਾਲੇ ਨੂੰ ਸਰੋਪਾ ਨਹੀਂ ਸੀ ਮਿਲਦੇ। ਉਸ ਸਮੇਂ ਅਗਵਾਈ ਕਰਨ ਵਾਲੇ ਦੀ ਛਾਤੀ ਦੇ ਵਿੱਚ ਤੋਪ ਦੇ ਗੋਲੇ ਜ਼ਰੂਰ ਮਿਲਦੇ ਹੁੰਦੇ ਸੀਗੇ। ਉਸ ਸਮੇਂ ਬਾਬਾ ਹਨੂਮਾਨ ਸਿੰਘ ਨੇ ਅਗਵਾਈਆਂ ਕੀਤੀਆਂ ਪੰਥ ਦੀਆਂ। ਮੈਂ ਬੇਨਤੀ ਕਰਾਂ, ਆ ਨੇੜੇ ਹੀ ਫਿਰੋਜ਼ਪੁਰ ਹੈ, ਫਿਰੋਜ਼ਪੁਰ ਦੇ ਜੀਰਾ ਸ਼ਹਿਰ ਦੇ ਨਜ਼ਦੀਕ ਇੱਕ ਪਿੰਡ ਨੌਰੰਗ ਸਿੰਘ ਵਾਲਾ ਹੈ। ਉੱਥੇ ਸਰਦਾਰ ਗਰਜਾ ਸਿੰਘ ਬਾਠ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਇਸ ਅਗੰਮੀ ਇਸ ਸੂਰਬੀਰ ਯੋਧੇ ਦੀ ਰੂਹ ਦਾ ਬਾਬਾ ਹਨੂਮਾਨ ਸਿੰਘ ਦੇ ਰੂਪ ਦੇ ਵਿੱਚ ਆਗਾਜ਼ ਹੋਇਆ। ਇਹਨਾਂ ਦਾ ਉੱਥੇ ਜਨਮ ਹੋਇਆ ਤੇ ਵੇਖੋ ਜਨਮ ਤੋਂ ਹੀ ਮਾਤਾ ਪਿਤਾ ਨੇ ਇਹਨਾਂ ਨੂੰ ਦਸ਼ਮੇਸ਼ ਦੀ ਬਾਣੀ ਦੀ ਗੁੜਤੀ ਦੇ ਦਿੱਤੀ। ਇਹ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਤੋਂ ਉਮਰ ਦੇ ਵਿੱਚ ਵੀ 5-7 ਸਾਲ ਉਮਰ ਦੇ ਵਿੱਚ ਵੱਡੇ ਵੀ ਸਨ, ਪਰ ਇਹਨਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਤੋਂ ਬਾਅਦ ਵਿੱਚ ਖਾਲਸਾ ਪੰਥ ਬੁੱਢਾ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮਾਨ ਸਾਂਭੀ ਸੀ। ਕਹਿੰਦੇ ਨੇ ਜਦੋਂ 7-8 ਸਾਲ ਦੀ ਉਮਰ ਹੋਈ ਤੇ ਬਾਬਾ ਹਨੂਮਾਨ ਸਿੰਘ ਦੀ ਮਾਤਾ ਨੇ ਉਹਨਾਂ ਨੂੰ ਅੰਮ੍ਰਿਤ ਵੇਲੇ ਚੌਂਕੜਾ ਲਵਾ ਕਰਕੇ ਨੇਤਰ ਬੰਦ ਕਰਕੇ ਇੱਕ ਓਅੰਕਾਰ ਦੀ ਸਮਾਧੀ ਲਾਉਣੀ ਸਿਖਾ ਦਿੱਤੀ ਸੀ। ਮਾਂ ਦੇ ਹੱਥ ਵਿੱਚ ਹੈ ਨਾ, ਮਾਂ ਸੂਰਮੇ ਨੂੰ ਜਨਮ ਦੇ ਸਕਦੀ ਹੈ, ਮਾਂ ਸ਼ਹੀਦ ਨੂੰ ਜਨਮ ਦੇ ਸਕਦੀ ਹੈ। ਉਹ ਧਨ ਸੀ ਮਾਤਾ ਹਰਨਾਮ ਕੌਰ ਜਿਹਦੇ ਲਾਲ ਦਾ ਨਾਮ ਅੱਜ ਵੀ ਵਿਸ਼ਵ ਭਰ ਵਿੱਚ ਚਮਕ ਰਿਹਾ ਹੈ। ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਮਾਂ ਆਇਆ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਨਮੁਖ ਦਲ ਪੰਥ ਦੇ ਵਿੱਚ ਭਰਤੀ ਹੋਏ। ਖੰਡੇ ਦੀ ਪੋਲ ਲਈ ਇਹਨਾਂ ਨੇ ਨਿਲੰਬਰੀ ਬਾਣਾ ਤਨ ਤੇ ਧਾਰਨ ਕੀਤਾ ਤੇ ਇਹਨਾਂ ਨੇ ਦਲ ਪੰਥ ਵਿੱਚ ਰਹਿ ਕਰਕੇ ਗੁਰੂ ਕੇ ਲੰਗਰਾਂ ਦੀ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਨੀ ਤੇ ਨੇਮ ਸੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਦਾ 12:30 ਵਜੇ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਗੁਰੂ ਗੁਰੂ ਜਪਣਾ ਆਰੰਭ ਕਰ ਦਿੰਦੇ ਸੀਗੇ ਤੇ ਕਹਿੰਦੇ ਨਿਤਨੇਮ ਵੱਖਰਾ ਕਰਨਾ ਤੇ ਨਿਤਨੇਮ ਤੋਂ ਅਲੈਦਾ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਅਗੰਮੀ ਸਮਾਧੀ ਲਾ ਕਰਕੇ ਵੀ ਬੈਠੇ ਰਿਹਾ ਕਰਦੇ ਸਨ। ਇਤਿਹਾਸ ਇਹ ਗੱਲ ਕਹਿੰਦਾ, ਕਹਿੰਦੇ ਜਦੋਂ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਆ ਬਾਬਾ ਬੁੱਢਾ ਜੀ ਦੀ ਬੇਰੀ ਦੇ ਹੇਠਾਂ ਕਿਤੇ ਨੇਤਰ ਬੰਦ ਕਰਕੇ ਅਗੰਮੀ ਸਰੂਰ ਦੇ ਵਿੱਚ ਚੌਂਕੜਾ ਲਾ ਕਰਕੇ ਬੈਠੇ ਹੁੰਦੇ ਸੀ, ਬੁੱਲੀਆਂ ਨਹੀਂ ਸੀ ਹਿਲਦੀਆਂ, ਰਸਨਾ ਨਹੀਂ ਸੀ ਹਿਲਦੀ, ਪਰ ਜਿਹੜਾ ਵੀ ਕੋਈ ਸਿੰਘ ਬਾਬਾ ਹਨੂਮਾਨ ਸਿੰਘ ਦੇ ਕੋਲੋਂ ਲੰਘਦਾ ਸੀ ਤੇ ਬਾਬਾ ਹਨੂਮਾਨ ਸਿੰਘ ਦੇ ਰੋਮ ਰੋਮ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ, ਏਕ ਓਂਕਾਰ ਸਤਨਾਮ ਸ੍ਰੀ ਵਾਹਿਗੁਰੂ, ਏਕ ਓਂਕਾਰ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਦੇ ਵਿੱਚ ਭਿੱਜੇ ਰਹਿਣਾ ਤੇ ਜਾਪ ਸਾਹਿਬ ਦੀ ਬਾਣੀ ਦਾ ਬਹੁਤ ਜ਼ਿਆਦਾ ਅਭਿਆਸ ਜਥੇਦਾਰ ਸਾਹਿਬ ਕਰਿਆ ਕਰਦੇ ਸੀ। ਪਰ ਸਮਾਂ ਆਇਆ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਨਮੁਖ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਪੰਥ ਦੀ ਆਣ ਬਾਣ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਬੇਨਤੀ ਕੀਤੀ ਤਾਂ ਉਸ ਸਮੇਂ ਬੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਕਾਲ ਬੁੰਗੇ ਤੇ ਅਕਾਲ ਤਖ਼ਤ ਸਾਹਿਬ ਖੜ ਕੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਚਾਲਾ ਪਾ ਦਿੱਤਾ। ਪਰ ਖਾਲਸਾ ਜੀ ਅਟਕ ਦਰਿਆ ਦੇ ਕੋਲ ਪਹੁੰਚ ਕਰਕੇ ਉਸ ਸਮੇਂ ਸ਼ੇਰੇ ਪੰਜਾਬ ਨੇ ਕਿਹਾ ਹਜੇ ਖੜ ਜਾਈਏ, ਹਜੇ ਤੋਪਾਂ ਨਹੀਂ ਆਈਆਂ, ਹਜੇ ਤੋਪਚੀ ਨਹੀਂ ਆਏ, ਹਜੇ ਹਥਿਆਰ ਨਹੀਂ ਆਏ ਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਜਥੇਦਾਰ ਨਾ ਪਹਿਲਾਂ ਮਿਲਿਆ ਤੇ ਨਾ ਅਗਾਂਹ ਮਿਲ ਸਕਦਾ ਹੈ। ਅਕਾਲੀ ਬਾਬਾ ਫੂਲਾ ਸਿੰਘ ਨੇ ਹੱਥ ਵਿੱਚ ਤੇਗ ਪਕੜ ਕੇ ਮੌਕੇ ਦੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, ਕਾਣਿਆ ਤੈਨੂੰ ਮਾਣ ਤੇਰੀਆਂ ਤੋਪਾਂ ਤੇ ਹੋਵੇਗਾ, ਪਰ ਇਸ ਦਸ਼ਮੇਸ਼ ਦੇ ਦੁਲਾਰੇ ਨੂੰ ਮਾਣ ਦਸ਼ਮੇਸ਼ ਦੇ ਚਰਨਾਂ ਵਿੱਚ ਕੀਤੀ ਅਰਦਾਸ ਦੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਰਦਾਸ ਕੀਤੀ, ਅਗਾਂਹ ਚਾਲਾ ਪਾਇਆ, ਦਰਿਆ ਪਾਰ ਕੀਤਾ, ਵੈਰੀ ਦੇ ਨਾਲ ਮੁਕਾਬਲਾ ਕੀਤਾ। ਲੁੰਡੇ ਦਰਿਆ ਦੇ ਕਿਨਾਰੇ ਦੇ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ। ਉਸ ਸਮੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਫਿਰ ਪੰਥ ਦੀ ਕਮਾਨ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਨੂੰ ਦਿੱਤੀ। ਇਤਿਹਾਸ ਕਹਿੰਦਾ ਜਦੋਂ ਇਹ ਜਥੇਦਾਰ ਬਣੇ ਇਹਨਾਂ ਦੀ ਉਮਰ 68 ਸਾਲ ਦੀ ਸੀ। 68 ਸਾਲ ਦੀ ਉਮਰ ਦੇ ਵਿੱਚ ਬਾਬਾ ਹਨੂਮਾਨ ਸਿੰਘ ਨੇ ਜਥੇਦਾਰੀ ਸਾਂਭੀ, ਆਪਣੇ ਮੁੱਠੀ ਭਰ ਸਿੰਘਾਂ ਨੂੰ ਲੈ ਕਰਕੇ ਇਹ ਅਕਾਲ ਤਖ਼ਤ ਸਾਹਿਬ ਦੀ ਧਰਤੀ ਤੇ ਆਏ। ਪਰ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਸਨ। ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖ ਰਾਜ ਦਾ ਉਹ ਥੰਮ ਸੀ ਕਿ ਐਸਾ ਥੰਮ ਗਿਰਿਆ ਫਿਰ ਖਾਲਸਾ ਰਾਜ ਵੀ ਬਹੁਤੀ ਦੇਰ ਨਹੀਂ ਰਿਹਾ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਰੀਰ ਛੱਡ ਗਏ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰੀਰ ਛੱਡਿਆ, ਇਹਨਾਂ ਦੇ ਦਰਬਾਰ ਦੇ ਵਿੱਚ ਜਿਹੜੇ ਡੋਗਰੇ ਸਨ, ਜਿਨ੍ਹਾਂ ਤੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਹਮੇਸ਼ਾ ਸੁਚੇਤ ਕਰਿਆ ਕਰਦੇ ਸਨ ਕਿ ਕਾਣਿਆ ਇਹ ਡੋਗਰੇ ਖਾਲਸਾ ਰਾਜ ਦੀ ਜੜ੍ਹਾਂ ਵਿੱਚ ਤੇਲ ਪਾਉਣਗੇ, ਇਹਨਾਂ ਤੋਂ ਸੁਚੇਤ ਰਹਿ। ਪਰ ਰਣਜੀਤ ਸਿੰਘ ਨੇ ਇੱਕ ਵੀ ਨਾ ਸੁਣੀ। ਉਹੀ ਕੰਮ ਹੋਇਆ ਧਿਆਨ ਸਿੰਘ ਵਰਗੇ, ਗੁਲਾਬ ਸਿੰਘ ਵਰਗੇ, ਲਾਲ ਸਿੰਘ ਵਰਗੇ, ਤੇਜ ਸਿੰਘ ਵਰਗੇ ਅੰਗਰੇਜ਼ਾਂ ਦੇ ਸਾਹਮਣੇ ਵਿਕ ਗਏ, ਅੰਗਰੇਜ਼ਾਂ ਦੇ ਅੱਗੇ ਜਾ ਕਰਕੇ ਤਲਵੇ ਚੱਟੇ ਤੇ ਕਹਿਣ ਲੱਗੇ ਕਿ ਸਾਨੂੰ ਕੋਈ ਰਾਜ ਭਾਗ ਦੇ ਦਿਓ, ਕੋਈ ਜਗੀਰ ਦੇ ਦਿਓ, ਅਸੀਂ ਸਾਰੇ ਦਾ ਸਾਰਾ ਪੰਜਾਬ ਤੁਹਾਡੇ ਕਦਮਾਂ ਵਿੱਚ ਧਰ ਦਿਆਂਗੇ। ਥੋੜੀਆਂ ਜਿਹੀਆਂ ਜਗੀਰਾਂ ਦੇ ਪਿੱਛੇ ਇਹਨਾਂ ਨੇ ਖਾਲਸਾ ਰਾਜ ਵੇਚਿਆ। ਖਾਲਸਾ ਜੀ ਉਸ ਸਮੇਂ, ਫਿਰ ਮਹਾਰਾਣੀ ਜਿੰਦ ਕੌਰ ਨੇ ਅਗਵਾਈ ਕਰਨੀ ਚਾਹੀ, ਪਰ ਜਦੋਂ ਸਾਰੇ ਪਾਸੇ ਗਦਾਰ ਹੋਣ ਤੇ ਉਹ ਮਹਾਰਾਣੀ ਜਿੰਦ ਕੌਰ, ਉਹਦੇ ਤੋਂ ਵੀ ਉਹ ਹਾਲਾਤ ਬਹੁਤੇ ਵੇਖੇ ਨਹੀਂ ਸਨ ਜਾ ਰਹੇ। ਹੋਇਆ ਇਸ ਤਰ੍ਹਾਂ ਕਿ ਇਹਨਾਂ ਨੇ ਜਿਹੜੀ ਸੰਧੀ ਕੀਤੀ ਹੋਈ ਸੀ ਨਾ, ਅੰਗਰੇਜ਼ਾਂ ਨੇ ਕੀਤੀ ਹੋਈ ਸੰਧੀ ਤੋੜ ਦਿੱਤੀ ਤੇ ਲਾਲ ਸਿੰਘ ਨੇ ਇਹ ਗੱਲਾਂ ਕਹੀਆਂ ਵੀ ਮੈਂ ਵੀ ਤੁਹਾਡਾ, ਤੇਜ ਸਿੰਘ ਵੀ ਤੁਹਾਡਾ, ਧਿਆਨ ਸਿੰਘ ਵੀ ਤੁਹਾਡਾ, ਤੁਸੀਂ ਚੜ੍ਹ ਕੇ ਆ ਜਾਓ, ਜਦੋਂ ਚੜ੍ਹ ਕੇ ਆਓਗੇ ਅਸੀਂ ਫੌਜਾਂ ਨੂੰ ਛੱਡ ਕੇ ਭੱਜ ਜਾਵਾਂਗੇ, ਅਸੀਂ ਬਰੂਦ ਦੀ ਥਾਂ ਸਰੋਂ ਰੱਖ ਦਿਆਂਗੇ, ਇਹਨਾਂ ਦੀਆਂ ਬੰਦੂਕਾਂ ਵਿੱਚ ਜਦੋਂ ਬਰੂਦ ਨਾ ਹੋਇਆ, ਤੋਪਾਂ ਵਿੱਚ ਬਰੂਦ ਨਾ ਹੋਇਆ, ਤੇ ਜਦੋਂ ਅਸੀਂ ਵੀ ਉੱਥੇ ਨਾ ਹੋਏ, ਇਹ ਖਾਲਸਾਈ ਫੌਜਾਂ ਨੇ ਆਪਣੇ ਆਪ ਹੀ ਹਾਰ ਜਾਣਾ, ਬਸ ਤੁਸੀਂ ਇੱਕ ਵਾਰ ਜੰਗ ਦਾ ਧਾਵਾ ਬੋਲ ਦਿਓ। ਉਸ ਸਮੇਂ ਇਹਨਾਂ ਦੀਆਂ ਕੂਟਨੀਤੀਆਂ ਤੇ ਅਖੀਰ ਮੁਦਕੀ ਦਾ ਜੰਗ ਛਿੜ ਗਿਆ। ਜਦੋਂ ਮੁਦਕੀ ਦਾ ਜੰਗ ਛਿੜਿਆ, ਪਤਾ ਤਾਂ ਸੀ ਵੀ ਇਹ ਗਦਾਰੀਆਂ ਕਰਨਗੇ। ਉਸ ਸਮੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ ਤੇ ਪਹਿਲੀ ਚਿੱਠੀ ਲਿਖੀ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ। ਉਹਦੇ ਉੱਤੇ ਫਿਰ ਢਾਡੀ ਮਨਵੀਰ ਸਿੰਘ ਬੀਏ ਨੇ ਬੜੀਆਂ ਸੋਹਣੀਆਂ ਵਾਰਾਂ ਵੀ ਲਿਖੀਆਂ। ਚਿੱਠੀ ਲਿਖੀ ਰਾਣੀ ਪੰਜਾਬ ਨੇ, ਭੇਜੀ ਹੱਥ ਤੇਜ ਰਫਤਾਰ, ਉਸਦਾ ਇੱਕ ਇੱਕ ਅੱਖਰ ਪੜ੍ਹਦਾ ਹਨੂਮਾਨ ਸਿੰਘ ਜਥੇਦਾਰ। ਫਿਰ ਅਕਾਲੀ ਸੂਰਮਾ ਗਰਜਿਆ, ਗੱਜੇ ਸ਼ੇਰਾਂ ਵਾਂਗ ਲਲਕਾਰ, ਅਸੀਂ ਵਾਰਸ ਫੂਲਾ ਸਿੰਘ ਦੇ, ਸਾਡਾ ਰਾਖਾ ਦਸਵਾਂ ਅਵਤਾਰ। ਅਕਾਲੀ ਬਾਬਾ ਹਨੂਮਾਨ ਸਿੰਘ ਜੀ ਨੇ ਜਦੋਂ ਚਿੱਠੀ ਵੇਖੀ ਤੇ ਚਿੱਠੀ ਦੇ ਅੱਖਰ ਸਨ, ਮਹਾਰਾਣੀ ਜਿੰਦ ਕੌਰ ਨੇ ਬੜੀ ਨਿਮਰਤਾ ਸਹਿਤ ਕਿਹਾ ਸੀ, ਹਾਥ ਜੋੜ ਬੇਨਤੀ ਕਰੂੰ, ਸੁਣੋ ਵੀਰ ਬਲਵਾਨ, ਪੰਥ ਨੇ ਦੁਬਿਧਾ ਭਈ, ਭਇਓ ਨਾਸ ਸਭ ਆਣ, ਸਿੰਘ ਨਿਹੰਗ ਭੁਜੰਗ ਤੋਂ ਚੜ ਆਓ ਕਸ ਕਮਾਨ, ਹਨੂਮਾਨ ਸਿੰਘ ਜਥੇਦਾਰ ਜੀ ਅਬ ਰੱਛਿਆ ਕਰੋ ਤੁਮ ਆਣ। ਉਦੋਂ ਮਹਾਰਾਣੀ ਜਿੰਦ ਕੌਰ ਨੇ ਕਿਹਾ ਵੀ ਜੇ ਹੁਣ ਖਾਲਸਾ ਰਾਜ ਦੀ ਪੱਤ ਕੋਈ ਰੱਖ ਸਕਦਾ ਤੇ ਕੇਵਲ ਬੁੱਢਾ ਦਲ ਦਾ ਜਥੇਦਾਰ ਬਾਬਾ ਹਨੂਮਾਨ ਸਿੰਘ ਰੱਖ ਸਕਦਾ ਹੈ। ਖਾਲਸਾ ਜੀ, ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਕੋਲ ਜਦੋਂ ਚਿੱਠੀ ਪਹੁੰਚੀ ਨਾ, ਉਸ ਸਮੇਂ ਰਹਿਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ, ਆਰਤੀ ਆਰਤਾ ਹੋਇਆ, ਅਰਦਾਸ ਹੋਈ, ਚਿੱਠੀ ਪੜ੍ਹੀ ਤੇ ਕਹਿੰਦੇ ਲੰਗਰ ਨਹੀਂ ਸੀ ਛਕਿਆ ਅਜੇ ਬਾਬਾ ਜੀ ਨੇ, ਤੇ ਲੰਗਰ ਦਾ ਥਾਲ ਲੈ ਕਰਕੇ ਸਿੰਘ ਆਇਆ ਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਕਹਿਣ ਲੱਗੇ ਹੱਦ ਹੋ ਗਈ, ਖਾਲਸਾ ਰਾਜ ਦੇ ਉੱਤੇ ਵੈਰੀ ਚੜ੍ਹ ਕੇ ਹਮਲਾ ਬੋਲ ਰਿਹਾ ਤੇ ਜਥੇਦਾਰ ਇੱਥੇ ਬਹਿ ਕਰਕੇ ਪਕਵਾਨ ਛਕਦਾ ਹੋਵੇ, ਉਹ ਜਥੇਦਾਰੀ ਕਾਹਦਾ? ਕਹਿੰਦੇ ਸਿੰਘੋ, ਘੋੜਿਆਂ ਤੇ ਕਾਠੀਆਂ ਪਾਓ, ਆਪਣੀਆਂ ਤੇਗਾਂ ਨੂੰ ਮਿਆਨਾਂ ਦੇ ਵਿੱਚੋਂ ਬਾਹਰ ਖਿੱਚ ਲਓ, ਹੁਣ ਜਾ ਕਰਕੇ ਬਿੱਲਿਆਂ ਦੇ ਦੰਦ ਖੱਟੇ ਕਰਨੇ ਆ। ਜਥੇਦਾਰ ਨੇ ਲੰਗਰ ਨਹੀਂ ਛਕਿਆ, ਜਥੇਦਾਰ ਨੇ ਮੁਦਕੀ ਦੇ ਵੱਲ ਚਾਲਾ ਪਾ ਦਿੱਤਾ। ਮੁਦਕੀ ਦੇ ਜੰਗ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 32,000 ਗੁਰੂ ਕੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਜਾ ਕੇ ਹਮਲਾ ਕਰਦੇ ਆ। ਇੱਥੇ ਕੰਮ ਹੀ ਹੋਇਆ, ਲਾਲ ਸਿੰਘ ਵਰਗੇ, ਤੇਜ ਸਿੰਘ ਵਰਗੇ ਇਹ ਸਾਰੇ ਦੇ ਸਾਰੇ ਅੰਗਰੇਜ਼ਾਂ ਨਾਲ ਮਿਲੇ ਸੀ, ਇਹਨਾਂ ਨੇ ਬਰੂਦ ਦੀ ਥਾਂ ਸਰੋਂ ਭਰ ਦਿੱਤੀ। ਜਦੋਂ ਸਿੰਘ ਚਲਾਉਣ ਉੱਥੇ ਖਾਲਸਾ ਜੀ, ਹੁਣ ਬਰੂਦ ਤਾਂ ਚੱਲਦਾ, ਸਰੋਂ ਕੀ ਚੱਲੇ? ਇਹ ਕੌਮ ਨਹੀਂ ਸੀ ਹਾਰਦੀ। ਜੇ ਕੌਮ ਦੇ ਵਿੱਚ ਇਹੋ ਜਿਹੇ ਗਦਾਰ ਨਾ ਹੁੰਦੇ, ਕੌਮ ਉਦੋਂ ਵੀ ਗਦਾਰਾਂ ਕਰਕੇ ਹਾਰੀ ਸੀ ਤੇ ਅੱਜ ਵੀ ਗਦਾਰਾਂ ਕਰਕੇ ਹੀ ਹਾਰਦੀ ਹੈ। ਫਿਰ ਮੁਦਕੀ ਦੇ ਜੰਗ ਦੇ ਵਿੱਚ ਦੰਦ ਖੱਟੇ ਕੀਤੇ, ਅੰਗਰੇਜ਼ ਇੱਕ ਵਾਰ ਪਿਛਾ ਨੂੰ ਹੋਏ, ਦੂਜਾ ਜੰਗ ਫੇਰੂ ਦੀ ਧਰਤੀ ਤੇ ਚੱਲ ਰਿਹਾ ਸੀ। ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਇੱਥੇ ਠੱਲ ਪਾ ਕਰਕੇ ਫਿਰ ਫੇਰੂ ਦੇ ਜੰਗ ਵਿੱਚ ਸ਼ਾਮਲ ਹੋਣ ਲਈ ਗਏ ਤੇ ਲਾਲ ਸਿੰਘ ਵਰਗਾ ਗਦਾਰ ਕਹਿੰਦਾ ਅੰਗਰੇਜ਼ਾਂ ਨੂੰ, ਕਹਿੰਦਾ ਜਥੇਦਾਰ ਚਲਿਆ ਗਿਆ ਫੌਜਾਂ ਨੂੰ ਲੈ ਕੇ, ਕਿਸੇ ਨੂੰ ਕੀ ਪਤਾ ਵੀ ਤੁਹਾਨੂੰ ਹਰਾ ਕੇ ਗਿਆ, ਉਹ ਫੇਰੂ ਦੀ ਧਰਤੀ ਤੇ ਗਿਆ, ਤੁਸੀਂ ਪਿੱਛੇ ਰੋਲਾ ਪਾ ਦਿਓ ਵੀ ਗੁਰੂ ਕਾ ਖਾਲਸਾ ਹਾਰ ਗਿਆ ਤੇ ਅਸੀਂ ਜਿੱਤ ਗਏ। ਇਹਨਾਂ ਨੇ ਇਸ ਤਰ੍ਹਾਂ ਫਿਰ ਉੱਥੇ ਚਾਲ ਖੇਡੀ ਤੇ ਇਹਨਾਂ ਨੇ ਰੋਲਾ ਪਾ ਦਿੱਤਾ। ਫੇਰੂ ਦੇ ਜੰਗ ਦੇ ਵਿੱਚ ਵੀ ਬਾਬਾ ਜੀ ਨੇ ਲਗਾਤਾਰ ਘਮਾਸਾਨ ਯੁੱਧ ਕੀਤਾ ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ। ਗਦਾਰ ਬੜੇ ਸਨ, ਪਟਿਆਲੇ ਦੇ ਰਾਜੇ ਕਰਮ ਸਿੰਘ ਹੋਣੀ ਪਹਿਲਾਂ ਹੀ ਅੰਗਰੇਜ਼ਾਂ ਦੇ ਨਾਲ ਮਿਲੇ ਸਨ। ਇਹ ਸ਼ੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖ ਕੇ ਜਰਦੇ ਨਹੀਂ ਸਨ। ਇਹਨਾਂ ਨੇ ਚਾਲ ਖੇਡੀ, ਇਹਨਾਂ ਕਿਹਾ ਜਥੇਦਾਰ ਜੀ ਤੁਸੀਂ ਪਟਿਆਲੇ ਦੀ ਧਰਤੀ ਤੇ ਆ ਜਾਓ, ਇੱਥੇ ਤੁਹਾਨੂੰ ਕੋਈ ਕੁਝ ਨਹੀਂ ਕਵੇਗਾ। ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਆਪਣੇ ਦਲ ਪੰਥ ਸਮੇਤ ਪਟਿਆਲੇ ਦੀ ਧਰਤੀ ਤੇ ਗਏ। ਜਿੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ, ਇਤਿਹਾਸ ਇਸ ਗੱਲ ਦੀ ਹਾਮੀ ਭਰਦਾ, ਉਹ ਨਿਹੰਗ ਸਿੰਘਾਂ ਦਾ ਟੋਭਾ ਹੋਇਆ ਕਰਦਾ ਸੀ, ਉੱਥੇ ਬਾਬਾ ਜੀ ਨੇ ਪੜਾਅ ਕੀਤਾ। ਉੱਥੋਂ ਲੈ ਕਰਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੱਕ, ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਆਗਮਗੜ੍ਹ ਸਾਹਿਬ ਹੈ, ਉਸ ਥਾਂ ਦੇ ਉੱਤੇ ਬਾਬਾ ਹਨੂੰਮਾਨ ਸਿੰਘ ਜੀ ਖੁਦ ਸਜੇ ਸੀ। ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਲੰਗਰ ਨਹੀਂ ਸੀ ਛਕਿਆ। ਮੁਦਕੀ ਦਾ ਜੰਗ ਕੀਤਾ ਭੁੱਖਿਆਂ ਨੇ, ਫੇਰੂ ਦਾ ਜੰਗ ਕੀਤਾ ਭੁੱਖਿਆਂ ਨੇ, ਜੰਗ ਕਰਕੇ ਪਟਿਆਲੇ ਦੀ ਧਰਤੀ ਪਹੁੰਚੇ ਭੁੱਖੇ, ਤੇ ਫਿਰ ਜਦੋਂ ਉੱਥੇ ਅੰਮ੍ਰਿਤ ਵੇਲੇ ਪ੍ਰਸ਼ਾਦਾ ਤਿਆਰ ਕਰਨ ਲੱਗੇ, ਬਾਬਾ ਹਨੂੰਮਾਨ ਸਿੰਘ ਜੀ ਆਪਣੇ ਹੱਥੀ ਤੇ ਕਰਮ ਸਿੰਘ ਨੇ ਅੰਗਰੇਜ਼ਾਂ ਦੀਆਂ ਫੌਜਾਂ ਨੂੰ ਜਾ ਕਰਕੇ ਖਬਰ ਦੇ ਦਿੱਤੀ, ਸੂਹ ਦੇ ਦਿੱਤੀ ਕਿ ਇੱਥੇ ਹੀ ਇਹ ਸਾਰੇ ਦਾ ਸਾਰਾ ਖਾਲਸਾ ਚੜ ਕੇ ਆ ਜਾਓ। ਬਿਨਾਂ ਕਿਸੇ ਚੇਤਾਵਨੀ ਤੋਂ ਲੰਗਰ ਪਕਾਉਂਦਿਆਂ ਦੇ ਉੱਤੇ ਉਹਨਾਂ ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ। ਖਾਲਸਾ ਜੀ, ਇਹ ਅਕਾਲ ਤਖ਼ਤ ਦੀ ਸ਼ਾਨ, ਇਹ ਹਰਿਮੰਦਰ ਸਾਹਿਬ ਦੀ ਸ਼ਾਨ ਇਸ ਲਈ ਨਹੀਂ ਵੀ ਗੁੰਬਦ ਦੇ ਉੱਤੇ ਸੋਨਾ ਬੜਾ ਚਮਕਦਾ ਲੱਗਾ, ਇਹ ਅਕਾਲ ਤਖ਼ਤ ਦੀ ਸ਼ਾਨ ਤਾਂ ਬਰਕਰਾਰ ਹੈ ਕਿ ਅਕਾਲ ਤਖ਼ਤ ਦੀਆਂ ਨੀਹਾਂ ਦੇ ਵਿੱਚ ਬਾਬੇ ਹਨੂੰਮਾਨ ਸਿੰਘ ਵਰਗਿਆਂ ਦਾ ਲਹੂ ਅੱਜ ਵੀ ਤਰੋ ਤਾਜ਼ਾ ਹੋ ਕੇ ਚਮਕ ਰਿਹਾ ਹੈ। ਖਾਲਸਾ ਜੀ, ਬਾਬਾ ਹਨੂੰਮਾਨ ਸਿੰਘ ਸਾਹਿਬ ਜੀ ਉੱਥੇ ਲੰਗਰ ਪਕਾ ਰਹੇ ਸੀ ਪਰ ਹਮਲਾ ਹੋ ਗਿਆ, ਉੱਥੇ ਫਿਰ ਜੰਗ ਛਿੜ ਗਈ, ਛਕਿਆ ਕੁਝ ਵੀ ਨਹੀਂ। ਤੇ ਕਰਮ ਸਿੰਘ ਮਨ ਵਿੱਚ ਸੋਚਦਾ ਹੈ, ਕਹਿੰਦੇ ਨੇ ਜਥੇਦਾਰਾਂ ਚ ਤਾਕਤਾਂ ਬੜੀਆਂ ਹੁੰਦੀਆਂ, ਇਹਦੇ ਚ ਕਾਹਦੀ ਤਾਕਤ ਹੈ, ਲੰਗਰ ਪਕਾਉਂਦੇ ਦੇ ਉੱਤੇ ਹਮਲਾ ਕਰ ਦਿੱਤਾ, ਭਾਜੜਾ ਪੈ ਗਈਆਂ। ਹੁਣ ਬਾਬਾ ਹਨੂੰਮਾਨ ਸਿੰਘ ਬ੍ਰਹਮ ਅਵਸਥਾ ਦੇ ਮਾਲਕ ਸੀ, ਅੰਦਰ ਦੀ ਜਾਣਦੇ ਸੀ, ਆਪਣੇ ਗਲ ਦਾ ਚਾਦਰਾ ਲਾ ਕੇ ਜਿਹੜੀ ਤੋਪ ਦੇ ਪਿਛਲੇ ਪਾਸੇ ਕਰਮ ਸਿੰਘ ਖੜਿਆ ਸੀ ਉਸ ਤੋਪ ਦੇ ਮੂੰਹ ਦੇ ਵਿੱਚ ਚਾਦਰਾ ਪਾ ਦਿੱਤਾ। ਕਹਿੰਦੇ ਹੁਣ ਤੋਪ ਦਾ ਗੋਲਾ ਚਲਾ ਕੇ ਵਿਖਾ, ਜਦੋਂ ਗੋਲਾ ਚਲਾਵੇ ਗੋਲਾ ਚੱਲੇ ਹੀ ਨਾ। ਤੇ ਬਾਬਾ ਹਨੂੰਮਾਨ ਸਿੰਘ ਕਹਿੰਦੇ ਦਸ਼ਮੇਸ਼ ਦੀਆਂ ਰਹਿਮਤਾਂ ਤੇ ਬੜੀਆਂ, ਪਰ ਚੇਤੇ ਰੱਖ ਦਸ਼ਮੇਸ਼ ਦਾ ਹੁਕਮ ਸਾਨੂੰ ਭਾਣੇ ਵਿੱਚ ਚੱਲਣ ਦਾ ਹੈ, ਆਪਣੀਆਂ ਕਰਾਮਾਤਾਂ ਵਿਖਾਉਣ ਦਾ ਨਹੀਂ। ਅਸੀਂ ਤਾਕਤਾਂ ਵਿਖਾਉਣ ਨਹੀਂ ਆਏ, ਅਸੀਂ ਤਾਂ ਸ਼ਹਾਦਤਾਂ ਪਾ ਕੇ ਦਸ਼ਮੇਸ਼ ਦੀ ਗੋਦ ਵਿੱਚ ਬਰਾਜਣ ਵੀ ਆਏ ਹਾਂ। ਉੱਥੋਂ ਫਿਰ ਜੰਗ ਕਰਦੇ ਕੜਾਮ ਪਹੁੰਚੇ, ਕੜਾਮ ਤੋਂ ਜੰਗ ਕਰਦੇ ਰਾਜਪੁਰੇ, ਜਿੱਥੇ ਬਾਬਾ ਮੋੜ ਹੈ। ਉਹ ਬਾਬਾ ਮੋੜ ਤਾਂ ਹੀ ਕਿਹਾ ਜਾਂਦਾ ਸੀ, ਉਹ ਬਾਬਾ ਹਨੂੰਮਾਨ ਸਿੰਘ ਦਾ ਉੱਥੇ ਲਹੂ ਡੁੱਲਿਆ ਸੀਗਾ। ਉੱਥੇ ਪੱਟ ਤੇ ਗੋਲੀ ਵੱਜੀ, ਕੜਾਮ ਮੋਢੇ ਤੇ ਗੋਲੀ ਵੱਜੀ, ਲਹੂ ਲਹਾਣ ਸਰੀਰ। ਜੰਗ ਕਰਦੇ ਕਰਦੇ ਖਾਲਸਾ ਜੀ ਕੁੰਬੜੇ ਸਿੰਘ ਸ਼ਹੀਦਾਂ ਜਿੱਥੇ ਅੱਜ ਸਥਾਨ ਹੈ ਸੁਹਾਣੇ ਦੀ ਧਰਤੀ ਤੇ ਪਹੁੰਚੇ। ਜਦੋਂ ਇਸ ਥਾਂ ਦੇ ਉੱਤੇ ਪਹੁੰਚੇ, ਇੱਕ ਪਾਸੇ ਮਹਾਰਾਜ ਦਾ ਸਰੂਪ ਸੀ, ਤੋਪ ਅੰਗਰੇਜ਼ਾਂ ਨੇ ਵੇਖ ਲਿਆ ਵੀ ਉਸ ਤਰ੍ਹਾਂ ਤੇ ਹੱਥ ਨਹੀਂ ਆਉਂਦੇ, ਪਰ ਜਦੋਂ ਇਹਨਾਂ ਦੇ ਗੁਰੂ ਵੱਲ ਤੋਪਾਂ ਦੇ ਮੂੰਹ ਕਰਾਂਗੇ, ਇਹਨਾਂ ਨੇ ਆਪਣੇ ਆਪ ਹੀ ਸਾਹਮਣੇ ਆ ਜਾਣਾ ਹੈ। ਫਿਰ ਤੋਪਾਂ ਦਾ ਮੂੰਹ ਮਾਰਗ ਵੱਲ ਜਦੋਂ ਹੋਇਆ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਛਾਤੀ ਡਾਹ ਕਰਕੇ ਤੋਪ ਦੇ ਮੂਹਰੇ ਖੜ ਗਏ ਤੇ ਛਾਤੀ ਵਿੱਚ ਤੋਪ ਦਾ ਗੋਲਾ ਖਾਧਾ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਇਸ ਤਰ੍ਹਾਂ ਕੁੰਬੜੇ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਹਾਦਤਾਂ ਦਾ ਜਾਮ ਪੀ ਗਏ। ਪਰ ਇਤਿਹਾਸ ਕਹਿੰਦਾ ਜਦੋਂ ਬਾਬਾ ਹਨੂੰਮਾਨ ਸਿੰਘ ਦਾ ਲਹੂ ਉਸ ਸੋਹਾਣੇ ਦੀ ਧਰਤੀ ਤੇ ਡੁੱਲਿਆ ਤੇ ਸੋਹਾਣੇ ਦੀ ਧਰਤੀ ਨੇ ਫਿਰ ਗੂੰਜ ਕੇ ਆਖਿਆ ਕਿ ਫਿਰੰਗੀਓ, ਬਾਬਾ ਹਨੂੰਮਾਨ ਸਿੰਘ ਨੂੰ ਸ਼ਹੀਦ ਕਰਨ ਵਾਲਿਓ, ਤੁਹਾਡੇ ਆਉਣ ਵਾਲੇ ਵਾਰਸਾਂ ਦੀ, ਤੁਹਾਡੇ ਰਾਜ ਦੀ ਇਸ ਭਾਰਤ ਦੇ ਵਿੱਚੋਂ ਅੱਜ ਜੜ ਪੁੱਟੀ ਗਈ। ਤੇ ਚੇਤੇ ਰੱਖੋ ਬਾਬਾ ਹਨੂੰਮਾਨ ਸਿੰਘ ਦੇ ਵਾਰਸ ਸਦੀਆਂ ਤੱਕ ਆਉਣਗੇ ਤੇ ਸਦੀਆਂ ਤੱਕ ਆਉਂਦੇ ਰਹਿਣਗੇ ਤੇ ਅਕਾਲ ਅਕਾਲ ਦੇ ਜਕਾਰੇ ਸਦਾ ਹੀ ਗਜਾਉਂਦੇ ਰਹਿਣਗੇ। ਅੱਜ ਪੜਾਇਆ ਜਾਂਦਾ ਭਾਰਤ ਦੀ ਧਰਤੀ ਤੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਸਕੂਲਾਂ ਚ ਪੜਾਇਆ ਜਾਂਦਾ, ਭਾਰਤ ਦੀ ਸਰਕਾਰ ਨੂੰ ਪਹਿਲਾਂ ਇਹ ਤੇ ਵੇਖ ਲੈਣਾ ਚਾਹੀਦਾ, ਜਿਹੜੇ ਹਿੰਦੁਸਤਾਨ ਦੇ ਵਿੱਚ ਬਹਿ ਕਰਕੇ ਅੱਛਾ ਕਹਿੰਦੇ ਹੋ, ਇਹ ਹਿੰਦੁਸਤਾਨ ਦੀ ਸ਼ਾਨ ਵੀ ਬਾਬਾ ਹਨੂੰਮਾਨ ਸਿੰਘ ਦੇ ਲਹੂ ਕਰਕੇ ਬਰਕਰਾਰ ਹੈ। ਅੱਜ ਮੰਗਲ ਪਾਂਡੇ ਦਾ, ਸ਼ੇਰਸ਼ਾਹ ਸੂਰੀ ਦਾ, ਹਿਟਲਰ ਦਾ ਇਤਿਹਾਸ, ਔਰੰਗਜ਼ੇਬ ਦਾ ਇਤਿਹਾਸ ਸਾਨੂੰ ਕਿਤਾਬਾਂ ਚ ਪੜ੍ਹਾਇਆ ਜਾ ਰਿਹਾ, ਪਰ ਜਿਹੜੇ ਆ ਜਥੇਦਾਰ ਬਾਬਾ ਹਨੂੰਮਾਨ ਸਿੰਘ, ਇਹਨਾਂ ਦਾ ਇਤਿਹਾਸ ਕੌਣ ਪੜ੍ਹਾਏਗਾ? ਨਾ ਸਰਕਾਰਾਂ ਪੜ੍ਹਾ ਕੇ ਰਾਜੀ ਤੇ ਨਾ ਸਾਡੇ ਪ੍ਰਚਾਰਕ ਬੱਚਿਆਂ ਨੂੰ ਦੱਸ ਕੇ ਰਾਜੀ। ਖਾਲਸਾ ਜੀ, ਪਰ ਚੇਤੇ ਰੱਖੋ, ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਅੱਜ ਵੀ ਸਦਾ ਹੀ ਵਰਤਦੇ ਆ। ਤੇ ਮੈਂ ਇੱਕ ਬੇਨਤੀ ਕਰਾਂ, ਇਹ ਪਿਆਰਾ ਦਸਵੇਂ ਗੁਰਕਾ ਸ਼ਹੀਦ ਸਿੰਘ ਹਨੂੰਮਾਨ ਪੰਥ ਖਾਤਰ ਸੀ ਕਰ ਗਏ ਆਪਣੀ ਜਿੰਦ ਕੁਰਬਾਨ। ਬਾਬਾ ਹਨੂੰਮਾਨ ਸਿੰਘ ਨੇ ਪੰਥ ਦੀ ਖਾਤਰ ਆਪਣੀ ਜਿੰਦ ਕੁਰਬਾਨ ਕੀਤੀ ਸੀਗੀ। ਅਸੀਂ ਵਾਰਸ ਸਿੰਘ ਹਨੂੰਮਾਨ ਦੇ ਬਚਨ ਸੁਣਾਈਏ, ਭਰੋਸਾ ਧਾਰ ਜਿਹੜਾ ਪੜਦਾ ਜਾਪ ਦਸ਼ਮੇਸ਼ ਦਾ, ਉਹਦੀ ਰੱਖਿਆ ਕਰੇ ਸਿੰਘ ਹਨੂੰਮਾਨ। ਮੈਂ ਬਾਬਾ ਹਨੂੰਮਾਨ ਸਿੰਘ ਦੇ ਭਰੋਸੇ ਕਹਿਣਾ, ਉਹ ਸ਼ਹੀਦ ਅੱਜ ਵੀ ਵਰਤਦੇ ਆ। ਸ਼ਹੀਦਾਂ ਨੂੰ ਹਾਜ਼ਰ ਜਾਣ ਕੇ ਦਸਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਦਾ ਪਾਠ ਕਰੋ, ਦੁਨੀਆਂ ਦੀ ਤਾਕਤ ਵੀ ਆ ਕੇ ਤੁਹਾਨੂੰ ਮਾਰਨਾ ਚਾਹੇਗੀ ਨਾ, ਤੁਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਅਭਿਆਸ ਕਰੋ, ਬਾਬਾ ਹਨੂੰਮਾਨ ਸਿੰਘ ਛਾਤੀ ਡਾਹ ਕੇ ਤੁਹਾਡੀ ਰੱਖਿਆ ਕਰੇਗਾ। ਸੋ ਐਸੇ ਮਹਾਨ ਸੂਰਬੀਰ ਯੋਧੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਸੱਤਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਸੱਤਵੇਂ ਜਥੇਦਾਰ, ਤਿੰਨਾਂ ਦੇ ਜਨਮ ਦਿਹਾੜੇ ਤੇ ਆਪ ਸਮੁੱਚੇ ਖਾਲਸਾ ਪੰਥ ਨੂੰ ਬੇਅੰਤ ਬੇਅੰਤ ਵਧਾਈਆਂ, ਤੇ ਆਪਣੇ ਬੱਚਿਆਂ ਨੂੰ ਦੱਸੀਏ ਅਸੀਂ ਵਾਰਸ ਕਿੰਨਾ ਦੇ ਆ, ਇਹ ਸਦਾ ਹੀ ਜਿਉਂਦੇ ਜਾਗਦੇ ਆ। ਇਹੀ ਧੰਨ ਗੁਰੂ ਅਮਰਦਾਸ ਜੀ ਅੱਜ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਿੱਤ ਲਾਉਂਦਾ ਹੈ, ਜਿਹੜਾ ਵਾਹਿਗੁਰੂ ਸਿਮਰਨ ਨੂੰ ਗਲਵਕੜੀ ਪਾਉਂਦਾ ਹੈ, ਉਹ ਮਰਦਾ ਨਹੀਂ। ਉਹਦਾ ਸਰੀਰ ਭਾਵੇਂ ਨਾ ਰਵੇ, ਪਰ ਉਹਦੀ ਹਸਤੀ ਨੂੰ ਮਟਾਉਣ ਵਾਲੀ ਦੁਨੀਆਂ ਤੇ ਕੋਈ ਵੀ ਤਾਕਤ ਨਹੀਂ ਜੰਮਦੀ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ।
ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛਿਆ, ਪਾਤਸ਼ਾਹ ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦਾ ਸਿਮਰਨ ਹਿਰਦੇ ਵਿੱਚ ਵਸਦਾ ਕਿਵੇਂ ਆ, ਕਿਵੇਂ ਅੰਦਰ ਵਸਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਆਪਣੀ ਮਸ਼ਕਤ ਨਾਲ ਨਹੀਂ ਕੱਲਾ ਵਸਦਾ, ਉਹ ਨਦਰ ਦੇ ਨਾਲ ਵਸਦਾ ਹੈ। ਜੇ ਕੇਵਲ ਆਪਣੇ ਜਪ ਤਪ ਨਾਲ ਹੀ ਵਸਦਾ ਹੋਵੇ, ਤੇ ਧੰਨ ਗੁਰੂ ਅਰਜਨ ਦੇਵ ਜੀ ਇਹ ਬਚਨ ਕਿਉਂ ਕਰਦੇ ਵੀ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ। ਜਪ ਤਪ ਕੋਈ ਨਹੀਂ, ਗਿਆਨ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਮੈਂ ਗਿਆਨੀ ਆ, ਨਾ ਮੈਂ ਧਿਆਨੀ ਆ, ਨਾ ਮੇਰੇ ਕੋਈ ਚੰਗੇ ਕਰਮ ਨੇ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ। ਇਹ ਤੇ ਸਤਿਗੁਰੂ ਹੀ ਹੈ, ਜਿਹਦੇ ਵੱਲ ਨਦਰ ਕਰ ਦੇਵੇ ਉਹਦੇ ਅੰਦਰ ਨਾਮ ਦਾ ਮੀਂਹ ਵਰਨ ਲੱਗ ਜਾਂਦਾ। ਇਹ ਗੁਰੂ ਨਾਨਕ ਦੀ ਨਿਗਾਹ ਰੀਠਿਆਂ ਤੇ ਪੈਂਦੀ ਹੈ, ਜਿੱਥੇ ਰੀਠੇ ਮਿੱਠੇ ਹੁੰਦੇ ਨੇ ਨਾ, ਇਹ ਗੁਰੂ ਨਾਨਕ ਦੀ ਨਿਗਾਹ ਜਿਸ ਬੰਦੇ ਤੇ ਪੈ ਜਾਵੇ, ਉਹ ਬੰਦੇ ਦਾ ਵੀ ਕੜਤਣ ਵਾਲਾ ਸੁਭਾਅ ਬਦਲ ਦਿੰਦੀ ਹੈ ਤੇ ਬੰਦੇ ਦੇ ਅੰਦਰ ਮਿਠਾਸ ਭਰ ਦਿੰਦੀ ਹੈ। ਜਿਹਦੇ ਵੱਲ ਨਿਗਾਹ ਹੋ ਜਾਵੇ, ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਗੁਰਮੁਖ ਸਹਿਜ ਸਮਾਹੇ, ਉਹ ਗੁਰਮੁਖ ਬਣ ਜਾਂਦਾ ਹੈ, ਉਹਦਾ ਸਦਾ ਗੁਰੂ ਵੱਲ ਮੁਖ ਰਹਿੰਦਾ ਹੈ, ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਖਸ਼ਿਸ਼ਾਂ ਭਰੀ ਨਿਗਾਹ ਕਰ ਦਿੰਦੇ ਹਨ।
ਮਹੱਲਾ ਤੀਜਾ, ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦੇ ਮਾਰ।
ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਹਾਲਾਤ ਦੱਸਦੇ ਨੇ, ਅੱਜ ਹਰ ਬੰਦਾ ਹੀ ਦੁਖੀ ਹੈ, ਹਰ ਬੰਦੇ ਦੇ ਅੰਦਰ ਮਨ ਦੁਖੀ ਹੈ। ਕਈ ਵਾਰ ਬਾਹਰੋਂ ਚਿਹਰਾ ਹੱਸਦਾ ਵੀ ਹੁੰਦਾ, ਪਰ ਅੰਦਰ ਬੜਾ ਵੱਡਾ ਦੁੱਖ ਲੁਕਿਆ ਹੁੰਦਾ ਹੈ। ਹੱਸਦੇ ਹੋਏ ਚਿਹਰਿਆਂ ਦੇ ਪਿੱਛੇ ਇੱਕ ਬੜਾ ਵੱਡਾ ਦੁਖੀ ਚਿਹਰਾ ਵੀ ਹੁੰਦਾ ਹੈ। ਸਤਿਗੁਰੂ ਕਹਿੰਦੇ, ਪਰ ਇਹ ਦੁੱਖ ਕਿਉਂ ਹੈ? ਆਪੇ ਸਿਰ ਧੰਦਾ ਮਾਰ। ਕਹਿੰਦੇ, ਦੁੱਖ ਵੀ ਇਸ ਕਰਕੇ ਹੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਕਿ ਜੋ ਤੂੰ ਕਰਮ ਕਮਾਏ ਨੇ, ਜੋ ਤੂੰ ਬੀਜਿਆ ਹੈ, ਅੱਜ ਤੂੰ ਉਹੀਓ ਵੱਢ ਰਿਹਾ ਹੈ। ਜੇ ਤੂੰ ਸੰਸਾਰ ਤੇ ਨਾਮ ਧਨ ਇਕੱਠਾ ਕਰੇ, ਜੇ ਤੂੰ ਸੰਸਾਰ ਤੇ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ ਚੱਲੇ, ਤਾਂ ਫਿਰ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ। ਪਰ ਜਦੋਂ ਤੂੰ ਗੁਰੂ ਦੀ ਰਜ਼ਾ ਵਿੱਚ ਵਿਘਨ ਪਾਵੇਂ, ਗੁਰੂ ਦੇ ਹੁਕਮ ਵਿੱਚ ਵਿਘਨ ਪਾਵੇਂ, ਉਦੋਂ ਫਿਰ ਅੰਦਰ ਦੁੱਖ ਦਾ ਜਨਮ ਹੋ ਜਾਂਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਗਫਲਤ ਅਜ਼ਿਆਦੇ ਖੁਦਾ ਯਾਦੇ ਬੇ ਇੰਤਹਾ। ਸੱਚੇ ਪਾਤਸ਼ਾਹ ਜਦੋਂ ਤੈਨੂੰ ਭੁੱਲ ਜਾਂਦੇ ਆ ਬਾਜਾਂ ਵਾਲਿਆ, ਤੈਨੂੰ ਭੁੱਲ ਕੇ ਫਿਰ ਦੁੱਖ ਲੱਗਦੇ ਆ, ਪਰ ਬਾਜਾਂ ਵਾਲਿਆ ਜਦੋਂ ਰਸਨਾ ਦੇ ਉੱਤੇ ਸਵੇਰੇ ਸਵੇਰੇ ਤੇਰਾ ਨਾਮ ਆ ਜਾਂਦਾ ਫਿਰ ਦੁੱਖ ਜਿੱਡਾ ਮਰਜ਼ੀ ਵੱਡਾ ਹੋਵੇ ਪਰ ਸੱਚੇ ਪਾਤਸ਼ਾਹ ਤੇਰਾ ਨਾਮ ਦੁੱਖਾਂ ਦੇ ਪਹਾੜ ਨੂੰ ਵੀ ਸਾੜ ਕੇ ਸੁਆਹ ਕਰ ਦਿੰਦਾ ਹੈ। ਇਹ ਗੁਰੂ ਦੇ ਨਾਮ ਵਿੱਚ ਤਾਕਤ ਹੈ। ਮੈਂ ਕਈ ਵਾਰ ਇਹ ਕਹਿੰਦਾ ਦੇਖੋ ਗੁਰੂ ਸ਼ਬਦ ਦੀ ਗੁਰੂ ਨਾਮ ਦੀ ਇੱਕ ਮਹਿਮਾ ਹੈ। ਗੁਰ ਮਹਿਮਾ ਮਿਸਰੀ ਮੇਰ ਸਮ ਅਮਿਤ ਅਗਮ ਅਪਾਰ ਚੀਰੀ ਮੁਖ ਨਿਜ ਭਰ ਲਈਆ ਕਛ ਅੰਤ ਨਾ ਪਾਰਾ ਵਾਰ। ਕਹਿੰਦੇ ਨੇ ਇੱਕ ਨਿੱਕੀ ਜਿਹੀ ਕੀੜੀ ਹੋਵੇ ਤੇ ਮਿਸਰੀ ਦਾ ਬਹੁਤ ਵੱਡਾ ਪਹਾੜ ਹੋਵੇ ਤੇ ਮਿਸਰੀ ਦੇ ਪਹਾੜ ਕੋਲ ਜਾ ਕਰਕੇ ਇੱਕ ਨਿੱਕੀ ਜਿਹੀ ਕੀੜੀ ਜੇ ਮਿਸਰੀ ਨੂੰ ਚੱਖਣਾ ਚਾਹੇ ਕਿੰਨਾ ਕੇ ਚੱਖ ਲਵੇਗੀ, ਪਹਾੜ ਨੂੰ ਤੇ ਨਹੀਂ ਪੂਰਾ, ਮਿਸਰੀ ਦਾ ਪਹਾੜ ਜਿਹੜਾ ਉਸ ਨੂੰ ਜਿਹੜੀ ਕੀੜੀ ਹੈ ਪੂਰਾ ਤਰ੍ਹਾਂ ਤੇ ਨਹੀਂ ਚੱਕ ਸਕਦੀ, ਪਰ ਜਿੰਨੀ ਵਾਰ ਵੀ ਚੱਖੇਗੀ ਉਨੀ ਵਾਰ ਸਵਾਦ ਜ਼ਰੂਰ ਆਵੇਗਾ ਮਿਠਾਸ ਦਾ। ਕਹਿੰਦੇ ਬਸ ਇਸੇ ਤਰ੍ਹਾਂ ਅਸੀਂ ਇੱਕ ਕੀੜੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਮਿਸਰੀ ਦੇ ਪਹਾੜ ਵਰਗਾ ਹੈ, ਅਸੀਂ ਚਾਹ ਕੇ ਵੀ ਉਹਦਾ ਅੰਤ ਨਹੀਂ ਪਾ ਸਕਦੇ, ਪਰ ਇੱਕ ਗੱਲ ਸੱਚੀ ਹੈ ਜਿੰਨੀ ਵਾਰ ਵੀ ਰਸਨਾ ਤੋਂ ਕਵਾਂਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਜਿੰਨੀ ਵਾਰ ਰਸਨਾ ਦੇ ਉੱਤੇ ਨਾਮ ਆਵੇਗਾ ਸਾਡਾ ਰੋਮ ਰੋਮ ਮਿਠਾਸ ਦੇ ਨਾਲ ਭਰਪੂਰ ਹੋ ਜਾਵੇਗਾ। ਇਸ ਨਾਮ ਦੇ ਵਿੱਚ ਮਿਠਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਭਾਈ ਦੁੱਖ ਇਸ ਕਰਕੇ ਹੈ ਕਿਉਂਕਿ ਅਸੀਂ ਉਸ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਧੰਦਿਆਂ ਦੇ ਵਿੱਚ ਸੁਰਤ ਨੂੰ ਉਲਝਾ ਚੁੱਕੇ ਹਾਂ। ਦੂਜੇ ਭਾਏ ਸੁੱਤੇ ਕਬੇ ਨਾ ਜਾਗੈ ਮਾਇਆ ਮੋਹ ਪਿਆਰ। ਮਹਾਰਾਜ ਕਹਿੰਦੇ ਨੇ ਦੂਜੇ ਭਾਏ ਸੁੱਤੇ ਕਬਹੇ ਨਾ ਜਾਗਹੇ, ਜਾਗਣ ਦੀ ਗੱਲ ਆਈ ਹੈ। ਕਹਿੰਦੇ ਜਿਨ੍ਹਾਂ ਦਾ ਅਕਾਲ ਪੁਰਖ ਨਾਲ ਪ੍ਰੇਮ ਘੱਟ ਤੇ ਦੂਜੇ ਭਾਵ ਦਵੈਤ, ਦਵੈਤ ਤੋਂ ਭਾਵ ਮਾਇਆ, ਪਹਿਲਾ ਪਰਮਾਤਮਾ ਹੈ ਦੂਸਰੀ ਮਾਇਆ ਹੈ ਜਿਹੜੀ ਦਵੈਸ਼ ਭਾਵ ਹਿਰਦੇ ਦੇ ਅੰਦਰ ਲਿਆਉਂਦੀ ਹੈ। ਜਿਹਦਾ ਮਾਇਆ ਦੇ ਨਾਲ ਪ੍ਰੇਮ ਹੁੰਦਾ ਉਹ ਬੰਦਾ ਕਦੇ ਜਾਗ ਨਹੀਂ ਸਕਦਾ। ਇੱਥੇ ਇੱਕ ਹੋਰ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਰ ਵਾਰ ਸਾਨੂੰ ਜਾਗਣ ਦੀ ਹਦਾਇਤ ਕਰਦੀ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਾਗੋ ਜਾਗੋ ਸੁੱਤੇ ਚੱਲਿਆ ਵਣਜਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਪ੍ਰਾਣੀ ਪਰਮ ਪੁਰਖ ਪੱਗ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਬੂ ਸੁਚਿਤ ਵੈ ਜਾਗੋ। ਮਹਾਰਾਜ ਕਹਿੰਦੇ ਨੇ ਵਾਰ ਵਾਰ ਤੂੰ ਜਾਗ ਤੇ ਅਸੀਂ ਕਵਾਂਗੇ ਸਾਡੀਆਂ ਅੱਖਾਂ ਤੇ ਪਹਿਲਾਂ ਹੀ ਖੁੱਲੀਆਂ ਸੀ ਤੇ ਜਾਗੇ ਹੋਏ ਆ, ਪਰ ਅਸਲ ਵਿੱਚ ਅੱਖਾਂ ਦਾ ਖੁੱਲਣਾ ਜਾਗਣਾ ਨਹੀਂ। ਜਦੋਂ ਤੱਕ ਮਨ ਦੀ ਮੈਲ ਦੂਰ ਨਹੀਂ ਹੁੰਦੀ, ਹਿਰਦੇ ਦਾ ਹਨੇਰਾ ਦੂਰ ਨਹੀਂ ਹੁੰਦਾ, ਉਦੋਂ ਤੱਕ ਬੰਦਾ ਜਾਗ ਨਹੀਂ ਸਕਦਾ ਤੇ ਉਹ ਤਾਂ ਹੀ ਦੂਰ ਹੁੰਦਾ ਹੈ ਗੁਰ ਕਿਰਪਾ ਤੇ। ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਜਾਗਦੇ ਕੌਣ ਨੇ? ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਲੇ। ਤੇ ਗੁਰੂ ਦੀ ਕਿਰਪਾ ਦਾ ਪਾਤਰ ਕੌਣ ਬਣਦਾ? ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਵਸ ਜਾਵੇ, ਜਿਨ੍ਹਾਂ ਦੇ ਹਰੀ ਅੰਦਰ ਤੱਕ ਖੁੱਭ ਜਾਵੇ, ਤੇ ਜਾਂ ਫਿਰ ਜਿਹੜੇ ਅੰਮ੍ਰਿਤ ਵੇਲੇ ਉੱਠ ਕਰਕੇ ਅੰਮ੍ਰਿਤ ਬਾਣੀ ਦਾ ਅਭਿਆਸ ਕਰਦੇ ਹੋਣ, ਸਹਿਜ ਪਾਠ ਕਰਦੇ ਹੋਣ, ਨਿਤਨੇਮ ਕਰਦੇ ਹੋਣ, ਮਹਾਰਾਜ ਕਹਿੰਦੇ ਉਹ ਜਾਗਦੇ ਆ। ਪਰ ਜਿਹੜੇ ਮਾਇਆ ਵਿੱਚ ਸੁੱਤੇ ਆ, ਮਾਇਆ ਵਿੱਚ ਸੁੱਤਿਆ ਹੋਇਆ ਬੰਦਾ ਜਾਗਦਾ ਨਹੀਂ। ਕਿਉਂ? ਕਿਉਂਕਿ ਉਹਨੂੰ ਮੋਹ ਨੇ ਘੇਰਿਆ ਹੈ, ਮਾਇਆ ਦਾ ਮੋਹ ਹਰ ਪਲ ਉਸ ਬੰਦੇ ਦੇ ਉੱਪਰ ਮੰਡਰਾ ਰਿਹਾ ਹੈ।
ਨਾਮ ਨਾ ਚੇਤਾ ਸ਼ਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ।
ਮਹਾਰਾਜ ਨੂੰ ਪੁੱਛਿਆ ਵੀ ਇਹ ਬੰਦੇ ਜਾਗਦੇ ਕਿਉਂ ਨਹੀਂ ਜਿਹੜੇ ਮਾਇਆ ਦੇ ਵਿੱਚ ਉਲਝੇ ਆ? ਮਹਾਰਾਜ ਕਹਿੰਦੇ ਕਾਰਨ ਇਹ ਹੈ ਇਹ ਮਾਇਆ ਵਿੱਚ ਜਦੋਂ ਉਲਝਦੇ ਨੇ, ਮਾਇਆ ਵਿੱਚ ਸੁਰਤ ਜਾ ਵਸਦੀ ਹੈ, ਉਦੋਂ ਫਿਰ ਇਹ ਨਾਮ ਨਹੀਂ ਜਪਦੇ, ਇਹ ਨਾਮ ਨੂੰ ਚੇਤੇ ਵਿੱਚ ਨਹੀਂ ਲਿਆਉਂਦੇ ਤੇ ਨਾ ਹੀ ਸ਼ਬਦ ਦੀ ਵਿਚਾਰ ਕਰਦੇ ਨੇ। ਮਨ ਦੀ ਮਤ ਪਿੱਛੇ ਲੱਗ ਤੁਰਦੇ ਆ, ਮਨਮੁਖ ਬਣ ਜਾਂਦੇ ਆ, ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ। ਹੁਣ ਕਈ ਵਾਰ ਆਪਾਂ ਕਵਾਂਗੇ ਵੀ ਨਾਮ ਤਾਂ ਸਾਰੀ ਜਪੀ ਜਾਂਦੇ, ਬਾਣੀ ਤਾਂ ਸਾਰੀ ਪੜੀ ਜਾਂਦੇ, ਰਸਨਾ ਕਰਕੇ ਤੇ ਹੋ ਸਕਦਾ ਵੀ ਭੀੜ ਸਾਰੀ ਬਾਣੀ ਪੜ੍ਹਦੀ ਹੋਵੇ, ਪਰ ਹਿਰਦੇ ਦੇ ਅੰਦਰ ਸ਼ਬਦ ਨੂੰ ਕਿਸਨੇ ਵਸਾਇਆ ਹੈ? ਹਿਰਦੇ ਦੇ ਅੰਦਰ ਸ਼ਬਦ ਦੀ ਵਿਚਾਰ ਕਿੰਨੇ ਕੀਤੀ ਹੈ। ਬਾਹਰੋਂ ਸ਼ਬਦ ਨੂੰ ਪੜ੍ਹ ਲੈਣਾ, ਬਾਹਰੋਂ ਭਾਵੇਂ ਕੋਈ ਸ਼ਬਦ ਨੂੰ ਗਾ ਲਵੇ, ਭਾਵੇਂ ਸ਼ਬਦ ਦੀ ਕਥਾ ਹੀ ਕਰਕੇ ਸੁਣਾ ਲਵੇ, ਪਰ ਜਦੋਂ ਤੱਕ ਆਪਣੇ ਖੁਦ ਦੇ ਹਿਰਦੇ ਦੇ ਅੰਦਰ ਨਾਮ ਨਹੀਂ ਵੱਸਦਾ, ਸ਼ਬਦ ਦੀ ਵਿਚਾਰ ਆਪਣੇ ਹਿਰਦੇ ਵਿੱਚ ਲਾਗੂ ਨਹੀਂ ਹੁੰਦੀ, ਉਦੋਂ ਤੱਕ ਸਾਰੇ ਦੇ ਸਾਰੇ ਮਨ ਦੀ ਮਤ ਪਿੱਛੇ ਲੱਗ ਤੁਰਦੇ ਨੇ, ਤੇ ਮਨ ਦੀ ਮਤ ਗੁਰੂ ਦੀ ਮਤ ਤੋਂ ਦੂਰ ਕਰਦੀ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰ ਕੀ ਮਤ ਤੂੰ ਲੇ ਏਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ, ਬਹੁਤੀਆਂ ਸਿਆਣਪਾਂ ਨਾ ਕਰ, ਜੇ ਭਗਤੀ ਨਾ ਕੀਤੀ ਪਾਰ ਉਤਾਰਾ ਤੇਰਾ ਵੀ ਨਹੀਂ ਹੋਣਾ, ਜੇ ਭਗਤੀ ਨਾ ਕੀਤੀ ਤੇ ਡੁੱਬਣਾ ਤੈਨੂੰ ਵੀ ਪੈਣਾ ਹੈ।
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਕੋਈ ਵੀ ਬੰਦਾ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ, ਤੇ ਜਦੋਂ ਨਾਮ ਦੀ ਪ੍ਰਾਪਤੀ ਨਾ ਹੋਵੇ ਜਿਹੜਾ ਜਨਮ ਇਹ ਵਿਅਰਥ ਚਲਿਆ ਜਾਂਦਾ ਹੈ, ਬੰਦਾ ਜਨਮ ਦੀ ਬਾਜੀ ਗੁਆ ਬੈਠਦਾ ਹੈ, ਤੇ ਉਸ ਤੋਂ ਬਾਅਦ ਹਾਲਾਤ ਕੀ ਹੁੰਦੇ ਨੇ, ਜਮ ਮਾਰ ਕਰੇ ਖੁਆਰ, ਫਿਰ ਜਮਦੂਤਾਂ ਦੀ ਮਾਰ ਪੈਂਦੀ ਹੈ, ਫਿਰ ਜਮ ਆ ਕੇ ਮਾਰਦੇ ਆ। ਹਜੇ ਤੇ ਵੈਸੇ ਅੱਜ ਦੇ ਹਾਲਾਤ ਇਹ ਨੇ ਕਿ ਸ਼ਬਦ ਬਾਰੇ ਜਮਦੂਤਾਂ ਬਾਰੇ ਕੋਈ ਵੀ ਵਿਚਾਰ ਨਹੀਂ ਕਰਨੀ ਚਾਹੁੰਦਾ, ਸਾਡੀਆਂ ਵਿਚਾਰਾਂ ਤੇ ਬਸ ਦੋ ਚਾਰ ਹੀ ਰਹਿ ਗਈਆਂ, ਵੀ ਫਾਈਲ ਲਾਉਣੀ ਹੈ, ਬਈ ਵੀਜ਼ਾ ਕਿੱਥੋਂ ਲੱਗੇਗਾ, ਏਜੰਟ ਕਿਹੜਾ ਹੈ, ਪੀਆਰ ਕਿਹੜਾ ਹੈ, ਪਰ ਗੁਰਸਿੱਖਾਂ ਦੀ ਇਹ ਵਿਚਾਰ ਨਹੀਂ ਹੁੰਦੀ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ ਇਹ ਸਵਾਲ ਕੀਤਾ ਸੀ, ਬਾਬਾ ਤੇਰਾ ਸ਼ਬਦ ਅੰਦਰ ਤਾਂ ਹੀ ਠੰਡ ਪਾਉਂਦਾ ਹੈ, ਮੈਨੂੰ ਇਹ ਦੱਸ ਮੈਂ ਜਮਾਂ ਦੀ ਮਾਰ ਤੋਂ ਕਿਵੇਂ ਬਚਾਂਗਾ। ਤਾਰੂ ਪੋਪਟ ਨੇ ਬਚਪਨ ਵਿੱਚ ਬਾਬੇ ਨਾਨਕ ਨੂੰ ਇਹੀ ਸਵਾਲ ਕੀਤਾ ਸੀ, ਬਾਬਾ ਮੈਂ ਜਮਾਂ ਦੀ ਮਾਰ ਤੋਂ ਕਿਵੇਂ ਬਚਾਂਗਾ। ਸਾਡਾ ਸਵਾਲ ਗੁਰੂ ਨੂੰ ਇਹ ਹੋਣਾ ਚਾਹੀਦਾ, ਪਾਤਸ਼ਾਹ ਸਾਡਾ ਆਉਣ ਵਾਲਾ ਅੱਗਾ ਕਿਵੇਂ ਸਵਾਰਿਆ ਜਾਵੇਗਾ, ਤੇ ਉਹ ਕਿਵੇਂ ਸਵਾਰਿਆ ਜਾਵੇਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ। ਜਿਨ੍ਹਾਂ ਘਰਾਂ ਵਿੱਚ ਗੋਬਿੰਦ ਦੀ ਬਾਣੀ ਦਾ ਕੀਰਤਨ ਹੁੰਦਾ, ਕਹਿੰਦੇ ਜਮਦੂਤ ਤਾਂ ਉਸ ਘਰ ਦੇ ਨਜ਼ਦੀਕ ਦੀ ਕੋਲੋਂ ਵੀ ਨਹੀਂ ਗੁਜ਼ਰਦੇ। ਇਸ ਲਈ ਸਾਰੇ ਗੁਰਬਾਣੀ ਦੇ ਪ੍ਰੇਮ ਦੇ ਵਿੱਚ ਸ਼ਬਦ ਦੀ ਵਿਚਾਰ ਕਰਿਆ ਕਰੋ।
ਪੌੜੀ ਆਪਣਾ ਆਪ ਉਪਾਇਓ ਨ ਤਦੋ ਹੋਰ ਨਾ ਕੋਈ।
ਗੁਰੂ ਅਮਰਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਦੱਸਦੇ ਨੇ ਕਿ ਪਰਮਾਤਮਾ ਨੇ ਜਦੋਂ ਆਪਣੇ ਆਪ ਦੀ ਸਾਜਨਾ ਕੀਤੀ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਉਸ ਸਮੇਂ ਕੇਵਲ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੀ ਸੀ, ਹੋਰ ਕੁਝ ਵੀ ਨਹੀਂ ਸੀ, ਨਾ ਬਨਸਪਤੀ ਸੀ ਨਾ ਜੀਵ ਜੰਤੂ ਸਨ।
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ।
ਪਰਮਾਤਮਾ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਕਰਦਾ ਸੀ, ਜੋ ਪਰਮਾਤਮਾ ਨੂੰ ਪਾਉਂਦਾ ਪਰਮਾਤਮਾ ਉਹੀ ਕਰਦਾ ਸੀ ਤੇ ਕਰਦਾ ਹੈ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਜਿਸ ਸਮੇਂ ਪਰਮਾਤਮਾ ਨੇ ਆਪਣੀ ਹੋਂਦ ਬਣਾਈ, ਉਸ ਸਮੇਂ ਨਾ ਆਕਾਸ਼ ਸੀ ਨਾ ਪਤਾਲ ਸੀ, ਨਾ ਤਿੰਨ ਲੋਕ ਸਨ, ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ, ਕੁਝ ਵੀ ਨਹੀਂ ਸੀ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ।
ਕੇਵਲ ਤੇ ਕੇਵਲ ਨਿਰੰਕਾਰ ਹੀ ਸੀ। ਜਿਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸਾਜਨਾ ਤੋਂ ਬਾਅਦ ਇਹ ਬ੍ਰਹਿਮੰਡ ਨੂੰ ਰਚਨਾ ਕੀਤਾ,
ਜੋ ਤਿਸ ਭਾਵੈ ਤਿਵੈ ਕਰੇ ਤਿਸ ਬੇਨਾ ਅਵਰ ਨਾ ਕੋਈ।
ਕਹਿੰਦੇ ਉਦੋਂ ਤੋਂ ਲੈ ਕਰਕੇ ਅੱਜ ਤੱਕ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਪਰਮਾਤਮਾ ਉਹੀ ਕਰਦਾ, ਤੇ ਕਰਨ ਵਾਲਾ ਕੇਵਲ ਵਾਹਿਗੁਰੂ ਹੀ ਹੈ, ਹੋਰ ਕੋਈ ਦੂਜਾ ਨਹੀਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ। ਸ਼ਬਦ ਅਗਾਧ ਬੋਧ ਹੈ, ਵਿਚਾਰ ਸੰਕੋਚਦੇ ਹਾਂ, ਬਾਣੀ ਦੇ ਅਰਥ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਆਪ ਸਭ ਸੰਗਤ ਨੇ ਬਖਸ਼ ਲੈਣਾ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ, ਸਿੰਘ ਸਾਹਿਬਾਨਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਸੰਗਤਾਂ ਦੇ ਦਰਸ਼ਨ ਕਰਵਾਏ। ਅਖੀਰ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ। ਅੰਤ ਵਿੱਚ ਦੁਬਾਰਾ ਫਿਰ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਸੱਤਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਪੰਜਵਾਂ ਤਖ਼ਤ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਜਨਮ ਦਿਨ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ।
ਤਦ ਆਪੇ ਆਪ ਨਿਰੰਕਾਰ ਹੈ, ਨਾ ਉਪਤ ਹੋਈ, ਜਿਉਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨਾ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।